ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਭਾਵ ATO ਕੋਲ 19 ਬਿਲੀਅਨ ਡਾਲਰ ਲਵਾਰਿਸ ਪਏ ਨੇ। ਇਹ ਪੈਸੇ ਗੁਆਚੇ ਹੋਏ ਸੁਪਰ ਭਾਵ ਕਿ ਲੋਸਟ ਔਰ ਅਨਕਲੇਮਡ ਸੁਪਰ ਦੇ ਨੇ ਅਤੇ ATO ਲੋਕਾਂ ਨੂੰ ਆਪਣੇ ਇਸ ਪੈਸੇ ਨੂੰ ਵਾਪਸ ਕਲੇਮ ਕਰਨ ਲਈ ਕਹਿ ਰਿਹਾ। ਪਰ ਇਹ ਕਿਸੇ 1-2 ਲੋਕਾਂ ਦਾ ਸੁਪਰ ਨਹੀਂ ਹੈ, ਸਗੋਂ ਅੰਕੜਿਆਂ ਮੁਤਾਬਕ 7 ਮਿਲੀਅਨ ਤੋਂ ਵੱਧ ਲੋਕਾਂ ਦਾ ਪੈਸਾ ATO ਕੋਲ ਲਵਾਰਿਸ ਪਿਆ। ਕੀ ਇਹਨਾਂ 7 ਮਿਲੀਅਨ ਲੋਕਾਂ ਵਿਚੋਂ ਤੁਸੀਂ ਤੇ ਇੱਕ ਨਹੀਂ? ਕੀ ATO ਕੋਲ ਲਵਾਰਿਸ ਪਏ 19 ਬਿਲੀਅਨ ਡਾਲਰ ਵਿਚੋਂ ਕੁਝ ਰਕਮ ਤੁਹਾਡੀ ਵੀ ਹੈ? ਇਹੀ ਪਤਾ ਲਗਾਉਣ ਲਈ ਅੱਜ ਮੇਰੇ ਸ਼ਾਇਨਾ ਕਾਲਰਾ ਦੇ ਨਾਲ ਜੁੜੇ ਨੇ ਕਿਰਪਾ ਟੈਕਸੇਸ਼ਨ ਤੋਂ ਟੈਕਸ ਐਂਡ ਫਾਈਨਾਂਸ ਮਾਹਰ ਦੀਪਿਕਾ ਸ਼ਰਮਾ। ਜੀ ਦੀਪਿਕਾ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਵਿਚ। ਸਭ ਤੋਂ ਪਹਿਲਾਂ ਤਾਂ ਇਹੀ ਸਮਝਾਓ ਕਿ ਇਹ ਲੋਸਟ ਸੁਪਰ ਕੀ ਹੁੰਦਾ?
ਅਨਕਲੇਮ ਸੁਪਰ ਉਹ ਅਮਾਊਂਟ ਹੈ ਜਿਹਦੇ ਬਾਰੇ ਕੋਈ ਵੀ ਜਿਹਦਾ ਵਾਲੀ ਵਾਰਿਸ ਨਹੀਂ ਹੈ ਔਰ ATO ਕੋਲ ਉਹ ਅਮਾਊਂਟ ਪਈ ਹੈ ਔਰ ਇੱਕ ਸੁਪਰੇਰੇਸ਼ਨ ਇੰਡਸਟਰੀ ਫੰਡ ਨੇ ਉਹ ATO ਨੂੰ ਯਾਨੀ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਨੂੰ ਉਹ ਫੰਡ ਟ੍ਰਾਂਸਫਰ ਕਰ ਦਿੱਤੇ ਨੇ ਕਿਉਂਕਿ ਉਹਦੇ ਅਕਾਊਂਟ ਬਾਰੇ, ਉਹਦੇ ਅਕਾਊਂਟ ਹੋਲਡਰ ਬਾਰੇ ਕੁਛ ਨਹੀਂ ਪਤਾ। ਔਰ ਇਹ ਇੰਡਸਟਰੀ ਦੇ ਵਿੱਚ, ਇੰਡਸਟਰੀਅਲ ਫੰਡ ਦੇ ਵਿੱਚ ਅਰਾਊਂਡ 19 ਬਿਲੀਅਨ ਡਾਲਰ ਜਿਹੜਾ ਹੋ ਚੁੱਕਾ ਹੈ ਜਿਹਦੇ ਬਾਰੇ ਕੋਈ ਕਲੇਮ ਨਹੀਂ ਕੀਤਾ ਗਿਆ। ਬਟ ਗੁੱਡ ਥਿੰਗ ਇਜ਼ ਦੈਟ ਕਿ 2022 ਤੱਕ 5 ਬਿਲੀਅਨ ਡਾਲਰ ਜਿਹੜੇ ਆਲਰੇਡੀ ਅਸਾਈਨ ਹੋ ਚੁੱਕੇ ਨੇ।
ਤੇ ਅਨਕਲੇਮਡ ਨਾ ਹੋਏ ਜਾਂ ਲੋਸਟ ਨਾ ਹੋਏ ਸੁਪਰ, ਉਹਦੇ ਲਈ ਕੀ ਕੀਤਾ ਜਾ ਸਕਦਾ?
ਅਨਕਲੇਮਡ ਜੇ ਸੁਪਰ ਹੈ ਜਾਂ ਲੋਸ ਸੁਪਰ ਹੈ, ਉਹ ਜੇ ਨਹੀਂ ਵੀ ਕਲੇਮ ਹੁੰਦਾ ਤੇ ਗੁੱਡ ਥਿੰਗ ਅਬਾਊਟ ਇਸ ਦੈਟ ਕਿ ਉਹ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਕੋਲੋਂ ਸਿਕਿਓਰ ਹੀ ਪਿਆ ਹੈ। ਤੇ ਤੁਸੀਂ ਕਦੋਂ ਵੀ ਆਪਣਾ, ਜੇ ਤੁਸੀਂ ਫਿਗਰ ਆਊਟ ਕਰਦੇ ਹੋ ਕਿ ਤੁਹਾਡਾ ਇਹ ਲੋਸ ਸੁਪਰ ਜਾਂ ਅਨਕਲੇਮ ਸੁਪਰ ਹੈ, ਔਰ ਤੁਸੀਂ ਕਦੇ ਵੀ ਐਕਸੈਸ ਕਰ ਸਕਦੇ ਹੋ, ਉਹ ਐਕਚੁਅਲੀ ਚ ਲੋਸ ਨਹੀਂ ਹੁੰਦਾ, ਤੁਹਾਡਾ ਆਪਣਾ ਹੀ ਸੁਪਰ ਹੈ। ਤੇ ਜੇ ਤੁਸੀਂ ਫਿਗਰ ਆਊਟ ਕਰਦੇ ਹੋ ਤੇ ਉਹ ਤੁਹਾਨੂੰ ਮਿਲ ਵੀ ਜਾਂਦਾ।
ਤੇ ATO ਵੀ ਲਗਾਤਾਰ ਇਸੇ ਲੜੀ ਵਿੱਚ ਕੰਮ ਕਰ ਰਿਹਾ ਕਿ ਜਿਹੜੇ ਲਵਾਰਿਸ ਖਾਤੇ ਨੇ ਉਹਨਾਂ ਨੂੰ ਉਹਨਾਂ ਦੇ ਧਾਰਕਾਂ ਨਾਲ ਜੋੜਿਆ ਜਾਏ। ਤੇ 2022 ਤੋਂ ਹੁਣ ਤੱਕ ਸ਼ਾਇਦ 3.1 ਮਿਲੀਅਨ ਖਾਤਿਆਂ ਨੂੰ ਉਹਨਾਂ ਦੇ ਧਾਰਕਾਂ ਨਾਲ ਵਾਪਸ ਤੋਂ ਸ਼ਾਇਦ ਜੋੜ ਦਿੱਤਾ ਗਿਆ। ਪਰ ਇਹ ਦੱਸੋ ਕਿ ਜੇ ਹਜੇ ਵੀ ਜਿਹੜੇ 19 ਬਿਲੀਅਨ ਡਾਲਰ ਹੈਗੇ ਨੇ ਜੋ ਕਿ ਲਵਾਰਿਸ ਪਏ ਨੇ, ਉਹਨਾਂ ਨਾਲ ਜੇ ਮੁੜ ਤੋਂ ਸਾਂਝ ਪਾਣੀ ਹੋਵੇ, ਜੇ ਆਪਣਾ ਸੁਪਰ ਕਲੇਮ ਕਰਨਾ ਹੋਵੇ, ਤਾਂ ਫਿਰ ਕੀ ਤਰੀਕਾ?
ਉਹਦੇ ਬੜੇ ਆਸਾਨ ਤਰੀਕੇ ਨੇ। ATO ਖੁਦ ਵੀ ਉਹਨਾਂ ਦੀ ਵੈਬਸਾਈਟ ਤੇ ਉਹਨਾਂ ਨੇ ਕਾਫੀ ਵਾਰੀ ਮੈਂਸ਼ਨ ਕੀਤਾ ਹੈ ਔਰ ਅਨਾਊਂਸ ਵੀ ਕੀਤਾ ਹੈ। 3 ਤਰੀਕੇ ਨੇ ਮੇਨ ਜਿਹਨਾਂ ਦੇ ਨਾਲ ਅਸੀਂ ਆਪਣਾ ਜਿਹੜਾ ਸੁਪਰ ਹੈ ਉਹ ਫਿਗਰ ਆਊਟ ਕਰ ਸਕਦੇ ਆ। ਪਹਿਲਾ ਹੈ, ਤੁਸੀਂ MyGov ਐਪ ਡਾਊਨਲੋਡ ਕਰੋ ਤੇ ਲਿੰਕ ਕਰ ਲਓ ਆਪਣਾ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦਾ ਵੈਬਸਾਈਟ, ਤੇ ਉੱਥੇ ਜਾ ਕੇ ਤੁਸੀਂ ਸੁਪਰ ਜਾਂ ਆਪਣਾ ਸੁਪਰ ਦੇ ਵਿੱਚ ਜਾ ਕੇ ਮੈਨੇਜ ਸੁਪਰ ਕਰਨਾ ਹੈ। ਤੇ ਉੱਥੇ ਤੁਹਾਡਾ ਅਨਕਲੇਮਡ ATO ਹੈਲਡ ਸੁਪਰ ਜਾਂ ਲੋਸ ਸੁਪਰ ਪਿਆ ਹੋਗਾ ਤੇ ਈਜ਼ਲੀ ਤੁਸੀਂ ਟ੍ਰਾਂਸਫਰ ਦੀ ਰਿਕੁਐਸਟ ਕਰ ਸਕਦੇ ਹੋ, ਜਿਹਦੇ ਨਾਲ 3-5 ਦਿਨਾਂ ਦੇ ਵਿੱਚ ਸੁਪਰ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗਾ। ਔਰ ਦੂਸਰਾ ਤਰੀਕਾ ਹੈ ਕਿ ATO ਦੀ ਜਿਹੜੀ ਹੈਲਪਲਾਈਨ ਹੈ, ਉਹਨਾਂ ਦਾ ਕੰਟੈਕਟ ਨੰਬਰ ਹੈ 13 28 65, ਤੇ ਇਸ ਤੇ ਕੰਟੈਕਟ ਕਰਕੇ ਤੁਸੀਂ ਆਪਣੀ ਅਨਕਲੇਮ ਸੁਪਰ ਜਾਂ ਲੋਸ ਸੁਪਰ ਨੂੰ ਫਾਇੰਡ ਆਊਟ ਕਰ ਸਕਦੇ ਹੋ। ਔਰ ਤੀਸਰਾ, ਅਗਰ ਤੁਸੀਂ ਜ਼ਿਆਦਾ ਟੈਕਨੀਕਲ ਨਹੀਂ ਹੋ ਜਾਂ ਫੋਨ ਵੀ ਨਹੀਂ ਕਰ ਸਕਦੇ, ਤੇ ਤੀਸਰਾ ਤੁਸੀਂ ਆਪਣੇ ਇੰਡਸਟਰੀਅਲ ਫੰਡ ਜਿਹੜਾ ਤੁਹਾਡਾ ਕਦੀ ਸੁਪਰ ਰਿਹਾ ਹੈ, ਉਹਨਾਂ ਦੀ ਵੈਬਸਾਈਟ ਤੇ ਜਾਓ ਤੇ ਤੁਸੀਂ ਆਪਣਾ, ਜੇ ਤੁਹਾਡੇ ਕੋਲ ਲੋਗਿਨ ਡਿਟੇਲਸ ਨੇ, ਉੱਥੇ ਜਾ ਕੇ ਵੀ ਤੁਸੀਂ ਟ੍ਰਾਂਸਫਰ ਦੀ ਰਿਕੁਐਸਟ ਕਰ ਸਕਦੇ ਹੋ।
ਜੀ, ਤੇ ਅਸੀਂ ਨਾ ਬਹੁਤ ਸਾਰੇ ਰਿਪੋਰਟਾਂ ਚ ਅਕਸਰ ਸੁਣਦੇ ਹਾਂ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਕੋਲ ਕਿਹੜਾ ਸੁਪਰ ਹੈ, ਖਾਸ ਕਰਕੇ ਨੌਜਵਾਨਾਂ ਨੂੰ ਜਾਂ ਫਿਰ ਪ੍ਰਵਾਸੀਆਂ ਨੂੰ ਸੁਪਰ ਬਾਰੇ ਇੰਨੀ ਜਾਗਰੂਕਤਾ ਜਿੰਨੀ ਹੋਣੀ ਚਾਹੀਦੀ ਹੈ ਸਰਕਾਰ ਮੁਤਾਬਕ ਨਹੀਂ ਹੈ, ਅਜਿਹਾ ਸਰਕਾਰ ਦੀ ਰਿਸਰਚ ਦਾ ਕਹਿਣਾ। ਤੇ ਤੁਸੀਂ ਇੰਨੇ ਸਾਲਾਂ ਤੋਂ ਇਸੀ ਖਿੱਤੇ ਵਿੱਚ ਕੰਮ ਕਰ ਰਹੇ ਹੋ, ਤੇ ਤੁਹਾਡੇ ਹਿਸਾਬ ਨਾਲ ਕੀ ਭਾਈਚਾਰੇ ਵਿੱਚ ਸੁਪਰ ਨੂੰ ਲੈ ਕੇ ਜਾਗਰੂਕਤਾ ਹੈ?
ਬਿਲਕੁਲ ਸਹੀ ਕਿਹਾ, ਜਦੋਂ ਸੁਪਰ ਦੀ ਗੱਲ ਆਉਂਦੀ ਹੈ, ਟੈਕਸ ਤੇ ਹਰ ਸਾਲ ਹਰ ਕੋਈ ਲੌਂਚ ਕਰਾ ਲੈਂਦਾ ਹੈ, ਪਰ ਸੁਪਰ ਦਾ ਕੀ ਰੇਟ ਚੱਲ ਰਿਹਾ ਹੈ, ਕੰਪਲਸਰੀ ਸੁਪਰ ਕਿੰਨੀ ਹੈ, ਔਰ ਤੁਸੀਂ ਪਰਸਨਲੀ ਕੰਟਰੀਬਿਊਸ਼ਨ ਕਿੰਨੀ ਕਰ ਸਕਦੇ ਹੋ, ਔਰ ਆਪਣਾ ਇੰਡਸਟਰੀਅਲ ਫੰਡ ਵੀ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ। ਔਰ ਸਪੈਸ਼ਲੀ ਅਗਰ ਆਪਾਂ ਯੂਥ ਦੀ ਗੱਲ ਕਰੀਏ, ਤੇ ਇਹ ਜ਼ਿਆਦਾਤਰ ਲੋਕ ਇਹੀ ਸੋਚ ਲੈਂਦੇ ਨੇ ਕਿ ਇਹ ਰਿਟਾਇਰਮੈਂਟ ਮਨੀ ਹੈ ਜਾਂ ਮੈਂ ਹਾਲੇ ਇਸ ਬਾਰੇ ਨਹੀਂ ਸੋਚਣਾ, ਤੇ ਇਹਨੂੰ ਇਗਨੋਰ ਕੀਤਾ ਜਾਂਦਾ ਹੈ। ਬਟ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਚਾਹੀਦਾ ਇਹਨੂੰ।
ਤੇ ਹੈਲਦੀ ਸੁਪਰ ਦੇ ਕੀ ਪ੍ਰੈਕਟਿਸਿਸ ਹੈ, ਜੇ ਤੁਹਾਡੇ ਤੁਸੀਂ ਇੱਕ ਮੰਨ ਲਓ ਜੋਬ ਕਰ ਰਹੇ ਹੋ, ਤੁਹਾਡਾ ਸੁਪਰ ਜਾ ਰਿਹਾ, ਕੀ ਕਰ ਸਕਦੇ ਹਾਂ ਅਸੀਂ ਕਿ ਸਾਡਾ ਸੁਪਰ ਬਾਰੇ ਸਾਨੂੰ ਜਾਣਕਾਰੀ ਹੋਵੇ?
ਹਾਂਜੀ, ਉਹਦੇ ਵੀ 3-4 ਤਰੀਕੇ ਨੇ ਅਗਰ ਤੁਸੀਂ ਆਪਣਾ ਇੱਕ ਹੈਲਦੀ ਸੁਪਰ ਮੇਨਟੇਨ ਕਰਨਾ ਹੈ। ਪਹਿਲੀ ਗੱਲ ਤੇ ਹਰ ਸਾਲ ਆਪਣਾ ਸੁਪਰ ਅਕਾਊਂਟ ਜ਼ਰੂਰ ਚੈੱਕ ਕਰੋ ਔਰ ਦੇਖੋ ਕਿ ਉਹਦੇ ਵਿੱਚ ਕਿੰਨੀ ਕੰਟਰੀਬਿਊਸ਼ਨ ਹੋ ਰਹੀ ਹੈ, ਔਰ ਅਗਰ ਤੁਹਾਡੇ ਮਲਟੀਪਲ ਸੁਪਰ ਅਕਾਊਂਟਸ ਨੇ ਤੇ ਟਰਾਈ ਕਰੋ ਉਹਨੂੰ ਮਰਜ ਕਰ ਲਓ ਇੱਕ ਹੀ ਅਕਾਊਂਟ ਦੇ ਵਿੱਚ, ਕਿਉਂਕਿ ਮਲਟੀਪਲ ਸੁਪਰ ਅਕਾਊਂਟ ਦਾ ਮਤਲਬ ਹੈ ਕਿ ਡਿਫਰੈਂਟ ਫੀਸ ਉਹਦੇ ਤੇ ਲੱਗਦੀ ਪਈ ਹੈ, ਔਰ ਅਨਨੈਸੈਸਰੀ ਸੁਪਰ ਐਨੂਏਸ਼ਨ ਦੀ ਇੰਸ਼ੋਰੈਂਸ ਮੈਂਬਰਸ਼ਿਪ ਤੁਸੀਂ ਪੇ ਕਰ ਰਹੇ ਹੋ ਜਿਹੜੀ ਤੁਹਾਨੂੰ ਚਾਹੀਦੀ ਵੀ ਨਹੀਂ ਹੈ। ਔਰ ਆਪਣੇ ਇੰਪਲੋਇਰ ਨਾਲ ਵੀ ਤੁਸੀਂ ਕਨਫਰਮ ਕਰ ਸਕਦੇ ਹੋ ਕਿ ਜਿਹੜੀ ਸੁਪਰ ਹੈ ਉਹ ਟਾਈਮ ਟੂ ਟਾਈਮ ਪੇ ਹੋ ਰਹੀ ਹੈ। ਔਰ ਪੰਜਵਾਂ ਜਿਹੜਾ ਮੇਨ ਸਟੈਪ ਹੈ ਉਹ ਆਪਣਾ ਐਡਰੈਸ, ਫੋਨ ਨੰਬਰ ਤੇ ਈਮੇਲ ਐਡਰੈਸ ਆਪਣੀ ਇੰਡਸਟਰੀਅਲ ਫੰਡ ਨਾਲ ਅਪਡੇਟ ਕਰਕੇ ਰੱਖੋ, ਕਿਉਂਕਿ ਕੋਈ ਵੀ ਅਪਡੇਟ ਜਾਂ ਕੋਈ ਵੀ ਇਨਫੋਰਮੇਸ਼ਨ ਉਹ ਸੈਂਡ ਕਰਦੇ ਰਹਿੰਦੇ ਨੇ, ਪਰ ਜੇ ਤੁਹਾਡਾ ਐਡਰੈਸ, ਈਮੇਲ ਐਡਰੈਸ ਜਾਂ ਤੁਹਾਡਾ ਫੋਨ ਨੰਬਰ ਅਪਡੇਟ ਨਹੀਂ ਹੈ ਤੇ ਉਹ ਤੁਹਾਨੂੰ ਜਾਣਕਾਰੀ ਨਹੀਂ ਮਿਲੂਗੀ।
ਤੇ ਜਿਹੜਾ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਲੋਸਟ ਸੁਪਰ ਵਾਲੀ, ਕਿ ਜੇ ਕਿਸੇ ਦਾ ਸੁਪਰ ਕੱਟ ਰਿਹਾ ਹੈ ਜਾਂ ਜਾ ਰਿਹਾ ਹੈ ਸੈਲਰੀ 'ਚੋਂ ਹਰ ਵਾਰ, ਤੇ ਕਿੱਦਾਂ ਉਹ ਲੋਸਟ ਕਿੱਦਾਂ ਹੋ ਜਾਂਦਾ?
ਲੋਸਟ ਦੇ ਤਿੰਨ ਚਾਰ ਮੇਨ ਕਾਰਨ ਹੈ। ਸਭ ਤੋਂ ਵੱਡਾ ਕਾਰਨ ਤੇ ਕਿ ਮਲਟੀਪਲ ਜੋਬਸ, ਜਦੋਂ ਆਪਾਂ ਇੱਕ ਜੋਬ ਤੋਂ ਦੂਸਰੀ ਜੋਬ ਸ਼ਿਫਟ ਕਰਦੇ ਹਾਂ ਤੇ ਹੁੰਦਾ ਕੀ ਕਿ ਹਰ ਇੱਕ ਇੰਪਲੋਇਰ ਦਾ ਆਪਣਾ ਇੱਕ ਡਿਫਾਲਟ ਸੁਪਰ ਫੰਡ ਹੁੰਦਾ ਹੈ, ਤੇ ਜੇ ਆਪਾਂ ਕੋਈ ਚੋਇਸ ਨਹੀਂ ਦਿੰਦੇ ਸੁਪਰ ਐਨੂਏਸ਼ਨ ਦੀ, ਤੇ ਉਹ ਇੰਪਲੋਇਰ ਕੀ ਕਰਦਾ ਹੈ ਤੁਹਾਡੇ ਸੁਪਰ ਐਨੂਏਸ਼ਨ ਪੇਮੈਂਟ ਨੂੰ ਡਿਫਾਲਟ ਸੁਪਰ ਦੇ ਵਿੱਚ, ਉਹ ਇੰਪਲੋਇਰ ਦੇ ਡਿਫਾਲਟ ਸੁਪਰ ਦੇ ਵਿੱਚ ਹੀ ਕੰਟਰੀਬਿਊਟ ਕਰਨਾ ਸ਼ੁਰੂ ਕਰ ਦਿੰਦਾ ਹੈ, ਤੇ ਉਹਦੇ ਕਰਕੇ ਜਿਹੜਾ ਤੁਹਾਡਾ ਪਿਛਲਾ ਸੁਪਰ ਅਕਾਊਂਟ ਹੋਏਗਾ ਉਹ ਇਗਨੋਰ ਹੋ ਜਾਊਗਾ ਤੇ ਤੁਸੀਂ ਕੰਟਰੀਬਿਊਸ਼ਨ ਨਵੇਂ ਫੰਡ ਦੇ ਵਿੱਚ ਸਟਾਰਟ ਕਰ ਦੋਗੇ। ਔਰ ਦੂਸਰਾ ਮਾਈਗ੍ਰੇਸ਼ਨ ਰੀਜ਼ਨ ਵੀ ਇਹ, ਕਈ ਵਾਰ ਆਪਣੇ ਜਿਹੜੇ ਮਾਈਗ੍ਰੈਂਟ ਸਟੂਡੈਂਟਸ ਨੇ ਜਾਂ ਹੋਰ ਵਟਸੋਐਵਰ ਰੀਜ਼ਨ ਕਰਕੇ ਲੋਕ ਆਸਟ੍ਰੇਲੀਆ ਛੱਡ ਦਿੰਦੇ ਨੇ ਤੇ ਉਹਨਾਂ ਦੇ ਸੁਪਰ ਦੇ ਵਿੱਚ ਉਹ ਮਨੀ ਜਾਂ ਉਹ ਟ੍ਰਾਂਸਫਰ ਨਹੀਂ ਕਰਦੇ ਜੋ ਪਏ ਰਹਿ ਜਾਂਦੇ ਨੇ। ਔਰ ਤੀਸਰਾ ਰੀਜ਼ਨ ਜਿੱਦਾਂ ਕਿ ਇਨਫੋਰਮੇਸ਼ਨ, ਮੈਂ ਪਹਿਲਾਂ ਵੀ ਦੱਸਿਆ ਕਿ ਇਨਫੋਰਮੇਸ਼ਨ ਅਪ ਟੂ ਡੇਟ ਨਹੀਂ ਹੁੰਦੀ। ਫੋਰ ਐਗਜ਼ਾਮਪਲ ਉਹਨਾਂ ਦਾ ਨੇਮ ਚੇਂਜ ਹੋ ਗਿਆ ਹੈ ਜਾਂ ਫਿਰ ਈਮੇਲ ਐਡਰੈਸ ਚੇਂਜ ਹੋ ਗਿਆ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਘਰ ਦਾ ਐਡਰੈਸ ਚੇਂਜ ਹੋ ਗਿਆ, ਉਹ ਅਪਡੇਟ ਨਹੀਂ ਹੈ ਔਰ ਕੋਰੈਸਪੋਂਡੈਂਸ ਜਾਂ ਕਮਿਊਨੀਕੇਸ਼ਨ ਉਹਨਾਂ ਤੱਕ ਪਹੁੰਚ ਨਹੀਂ ਰਹੀ।
ਹਾਂਜੀ, ਤੇ ਸੁਪਰ ਬਾਰੇ ਅਕਸਰ ਕਿਹਾ ਜਾਂਦਾ ਕਿ ਪ੍ਰੋਪਰਟੀ ਤੋਂ ਇਲਾਵਾ ਜੋ ਸਭ ਤੋਂ ਵੱਡੀ ਤੁਹਾਡੀ ਵੈਲਥ ਹੈ ਉਹ ਤੁਹਾਡਾ ਸੁਪਰ ਹੁੰਦਾ, ਤੇ ਕਿੰਨੀ ਕੁ ਗੱਲ ਸੱਚ ਹੈ। ਤੇ ਇਹ ਵੀ ਕਿਹਾ ਜਾਂਦਾ ਕਿ ਮੇਕ ਯੋਰ ਸੁਪਰ ਵਰਕ ਫੋਰ ਯੂ, ਯਾਨੀ ਕਿ ਆਪਣੇ ਸੁਪਰ ਨੂੰ ਕੰਮ ਤੇ ਲਾਓ ਜੋ ਕਿ ਤੁਹਾਡੇ ਲਈ ਕੰਮ ਕਰੇ, ਤੇ ਇਹ ਸਾਰਾ ਕੁਝ ਕਿੱਦਾਂ ਕੀਤਾ ਜਾ ਸਕਦਾ?
ਜੀ ਬਿਲਕੁਲ, ਪਹਿਲੀ ਸਟ੍ਰੈਟੇਜੀ ਤੇ ਇਹ ਹੈ ਕਿ ਆਪਾਂ ਮਰਜ ਕਰਨਾ ਹੈ ਸਾਰੇ ਸੁਪਰ ਅਕਾਊਂਟਸ ਨੂੰ, ਇੱਕ ਹੀ ਕੰਸੋਲੀਡੇਟ ਕਰਨਾ ਹੈ ਇੱਕ ਹੀ ਇੰਡਸਟਰੀਅਲ ਫੰਡ ਦੇ ਵਿੱਚ, ਕਿਉਂਕਿ ਆਪਾਂ ਆਪਣਾ ਮੇਨ ਗੋਲ ਹੈ ਉਹਦੀ ਫੀਸ ਤੇ ਉਹਦੀਆਂ ਅਨਨੈਸੈਸਰੀ ਇੰਸ਼ੋਰੈਂਸਿਸ ਨੂੰ ਆਪਾਂ ਘਟਾ ਸਕੀਏ। ਔਰ ਦੂਸਰਾ ਹੈ ਕਿ ਇੱਕ ਗੁੱਡ ਆਪਣੀ ਵੀ ਤੁਸੀਂ ਗੂਗਲ ਰਿਸਰਚ, ਅੱਜ ਕੱਲ੍ਹ ਏ ਆਈ ਟੂਲ ਸਭ ਕੋਲ, ਰਿਸਰਚ ਕਰੋ ਕਿ ਕਿਹੜਾ ਇੰਡਸਟਰੀਅਲ ਫੰਡ ਜਿਹੜਾ ਹੈ ਉਹ ਇੱਕ ਵਧੀਆ ਪਰਫੋਰਮ ਕਰ ਰਿਹਾ, ਆਪਣੀ ਰਿਸਰਚ ਵੀ ਕਰੋ। ਔਰ ਕਿਉਂਕਿ ਹਰ ਇੰਡਸਟਰੀ ਫੰਡ ਵਧੀਆ ਪਰਫੋਰਮ ਨਹੀਂ ਕਰ ਰਿਹਾ ਹੁੰਦਾ, ਤੇ ਤੁਸੀਂ ਇੱਕ ਵਧੀਆ ਸੁਪਰ ਐਨੂਏਸ਼ਨ ਫੰਡ ਨੂੰ ਚੂਜ਼ ਕਰ ਸਕਦੇ ਹੋ ਆਪਣੀ ਇੱਕ ਬੈਟਰ ਰਿਟਾਇਰਮੈਂਟ ਫੰਡ ਸਹੀ ਲਈ। ਤੇ ਫਰਦਰ ਅਗਰ ਆਪਾਂ ਉਹਦੀ ਗੱਲ ਕਰੀਏ ਕਿ ਤੁਸੀਂ ਉਹਦੇ ਤੋਂ ਵੈਲਥ ਵੀ ਬਿਲਡ ਕਰਨੀ ਹੈ ਜਾਂ ਕੁਛ ਹੋਰ ਵੀ ਤੁਸੀਂ ਤੁਹਾਡੇ ਹੋਰ ਫਾਈਨੈਂਸ਼ੀਅਲ ਗੋਲਸ ਨੇ, ਤੁਸੀਂ SMSF ਯਾਨੀ ਕਿ ਸੈਲਫ ਮੈਨੇਜ ਸੁਪਰ ਫੰਡ ਬਾਰੇ ਵੀ ਸੋਚ ਸਕਦੇ ਹੋ, ਵਿਚ ਇਜ਼ ਇੰਟਾਇਰਲੀ ਡਿਫਰੈਂਟ ਟੋਪਿਕ ਦੈਨ ਦਾ ਲੋਸਟ ਸੁਪਰ, ਬਟ ਕਾਫੀ ਸਾਰੇ ਲੋਕ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਵੀ ਕੰਟਰੀਬਿਊਸ਼ਨ ਕਰਦੇ ਨੇ ਔਰ ਆਪਣਾ ਫੰਡ ਸੁਪਰ ਫੰਡ ਉਹ ਆਪ ਮੈਨੇਜ ਕਰਦੇ ਨੇ, ਬਟ ਦਿਸ ਇਜ਼ ਇੰਟਾਇਰਲੀ ਦਾ ਡਿਫਰੈਂਟ ਸਟ੍ਰੈਟਜੀ, ਇੱਕ ਡਿਫਰੈਂਟ ਤਰ੍ਹਾਂ ਦੀ ਸਟ੍ਰੈਟਜੀ ਹੈ।
ਜੀ, ਤੇ ਬਸ ਇੱਕ ਆਖਰੀ ਸਵਾਲ ਕਿ ਤੁਸੀਂ ਇੰਨੇ ਸਾਲਾਂ ਤੋਂ ਇਸ ਖਿੱਤੇ ਵਿੱਚ ਕੰਮ ਕਰ ਰਹੇ ਹੋ, ਤੁਹਾਡਾ ਕੀ ਤਜਰਬਾ ਰਿਹਾ ਸੀ? ਕਿਹੜੀਆਂ ਗੱਲਾਂ ਹੁੰਦੀਆਂ, ਕਿਹੜੇ ਮਿਥ ਨੇ ਜਿਹੜੇ ਆਪਣੇ ਭਾਈਚਾਰੇ ਵਿੱਚ ਸੁਪਰ ਨੂੰ ਲੈ ਕੇ ਹਜੇ ਵੀ ਹੈਗੇ ਨੇ, ਜਾਂ ਕੋਈ ਐਸੀ ਗੱਲ ਜੋ ਤੁਹਾਨੂੰ ਲੱਗਦਾ ਕਿ ਭਾਈਚਾਰੇ 'ਚ ਬਹੁਤ ਹੀ ਮਤਲਬ ਮਨੀ ਨੂੰ ਲੈ ਕੇ ਜਾਂ ਸੁਪਰ ਨੂੰ ਲੈ ਕੇ ਕੋਈ ਅੱਛਾ ਟ੍ਰੈਂਡ ਹੋਵੇ ਜਿਹਦੇ ਬਾਰੇ ਤੁਸੀਂ ਗੱਲ ਕਰਨਾ ਚਾਹੋ?
ਜੀ ਬਿਲਕੁਲ, ਪਹਿਲਾਂ ਤੇ ਲੋਸ ਉਪਰ ਦੀ ਜਿਵੇਂ ਆਪਾਂ ਗੱਲ ਕੀਤੀ ਤੇ ਇੱਕ 3-4 ਮਿੰਟ ਲੱਗਣਗੇ, ਜ਼ਰੂਰ ਆਪਣੇ ATO ਵੈਬਸਾਈਟ ਤੇ ਜਾ ਕੇ ਜਾਂ ਮਾਈਗਵ ਤੇ ਜਾ ਕੇ ਦੇਖੋ ਕਿ ਤੁਹਾਡੀ ਵੀ ATO ਹੈਲਥ ਸੁਪਰ ਜਾਂ ਲੋਸ ਸੁਪਰ ਤਾਂ ਨਹੀਂ ਹੈ। ਹੋ ਸਕਦਾ ਹੈ 19 ਬਿਲੀਅਨ ਦੇ ਵਿੱਚ ਤੁਹਾਡੀ ਵੀ ਕੁਛ ਕੰਟਰੀਬਿਊਸ਼ਨ ਹੋਵੇ ਜਿਹੜੀ ਪਈ ਹੋਵੇ ਔਰ ਤੁਹਾਨੂੰ ਮਿਲ ਜਾਵੇ। ਔਰ ਆਪਣੀ ਜਿਹੜੀ ਕਮਿਊਨਿਟੀ ਦਾ ਮਾਇੰਡ ਸੈਟ ਹੈ ਉਹ ਸੇਵਿੰਗ ਮਾਇੰਡ ਸੈਟ ਹੈ ਤੇ ਅੱਜ ਕੱਲ੍ਹ ਪ੍ਰੋਪਰਟੀ ਇਨਵੈਸਟਮੈਂਟ ਦੇ ਵਿੱਚ ਹੈ, ਬਟ ਉਹਨੂੰ ਉਹਦੇ ਨਾਲ ਨਾਲ ਸੁਪਰ ਐਨੂਏਸ਼ਨ ਦੀ ਅਵੇਅਰਨੈਸ ਬਾਰੇ ਵੀ ਰੱਖੋ। ਟਾਈਮ ਟੂ ਟਾਈਮ ਚੈੱਕ ਕਰਦੇ ਰਹੋ ਤੁਹਾਡਾ ਇੰਪਲੋਇਰ ਰਾਈਟ ਕੰਟਰੀਬਿਊਸ਼ਨ ਕਰਦਾ ਪਿਆ ਉਹਦੇ ਵਿੱਚ, ਔਰ ਤੁਸੀਂ ਪਰਸਨਲ ਕੰਟਰੀਬਿਊਸ਼ਨ ਵੀ ਕਰ ਸਕਦੇ ਹੋ ਆਪਣੇ ਸੁਪਰ ਐਨੂਏਸ਼ਨ ਦੇ ਵਿੱਚ, ਅਪਾਰਟ ਫਰੋਮ 12% ਤੁਸੀਂ ਪਰਸਨਲੀ ਕੰਟਰੀਬਿਊਟ ਕਰ ਸਕਦੇ ਹੋ ਕੈਪ ਦੇ ਵਿੱਚ ਰਹਿ ਕੇ। ਜਿਹੜੀ ਇਨਫੋਰਮੇਸ਼ਨ ਹੈ ਨਾ ਉਹ ਜ਼ਿਆਦਾਤਰ ਲੋਕਾਂ ਤੱਕ ਪਹੁੰਚ ਨਹੀਂ ਰਹੀ ਜਾਂ ਹਜੇ ਤੱਕ ਲੋਕੀ ਇੰਨੇ ਅਵੇਅਰ ਨਹੀਂ ਹੋਏ ਕਿ ਉਹ ਆਪਣਾ ਸੁਪਰ ਅਕਾਊਂਟ ਜ਼ਰੂਰ ਚੈੱਕ ਕਰਨ। ਔਰ ਜਦੋਂ ਵੀ ਤੁਸੀਂ ਸਾਲ 'ਚ ਇੱਕ ਵਾਰੀ ਆਪਣੇ ਟੈਕਸ ਲਈ ਜਾਂਦੇ ਆ, ਅਰਲੀ ਜੇ ਤੁਸੀਂ ਨਹੀਂ ਵੀ ਚੈੱਕ ਕਰ ਸਕਦੇ ਤਾਂ ਤੁਸੀਂ ਆਪਣੇ ਅਕਾਊਂਟੈਂਟ ਜਾਂ ਟੈਕਸ ਏਜੰਟ ਨੂੰ ਇੱਕ ਵਾਰੀ ਚੈੱਕ ਕਰਨ ਲਈ ਜ਼ਰੂਰ ਕਹਿ ਦਿਓ, ਵਿਲ ਟੇਕ ਹਾਰਡਲੀ 1-2 ਮਿੰਟਸ ਲੱਗਣਗੇ, ਪਰ ਉਹਦੇ ਨਾਲ ਸੁਪਰ ਐਨੂਏਸ਼ਨ ਦੀ ਇੱਕ ਬਿਗ ਪਿਕਚਰ ਦਿਖ ਜੇ ਇਹ ਕਿ ਫੰਡ ਦੇ ਵਿੱਚ ਕੀ ਅਵੇਲੇਬਿਲਿਟੀ ਹੈਗੀ ਆ, ਔਰ ਅਗਰ ਤੁਸੀਂ ਫਿਊਚਰ 'ਚ ਕੰਟਰੀਬਿਊਸ਼ਨ ਵੀ ਕਰਦੇ ਹੋ ਉਹਦਾ ਕੀ ਰਿਟਰਨ ਆਊਗਾ, ਔਰ ਪਿਛਲੇ ਸਾਲ ਨਾਲੋਂ ਇਸ ਸਾਲ ਤੁਹਾਡਾ ਸੁਪਰ ਐਨੂਏਸ਼ਨ ਕਿੰਨਾ ਇਨਕਰੀਜ਼ ਹੋਇਆ ਹੈ, ਇੱਕ ਇੱਕ ਸਮਾਲ ਪਿਕਚਰ ਰਿਵਿਊ ਜ਼ਰੂਰ ਲਓ।
ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ, ਆਪਣਾ ਸਮਾਂ ਦੇਣ ਲਈ ਧੰਨਵਾਦ। ਜੀ ਹਾਂ ਦੋਸਤੋ, ਅਸੀਂ ਦੀਪਿਕਾ ਸ਼ਰਮਾ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਸੀ ਲੋਸਟ ਸੁਪਰ ਬਾਰੇ, ਯਾਨੀ ਕਿ ਉਹ ਪੈਸੇ ਜੋ ਏਟੀਓ ਕੋਲ ਲਵਾਰਿਸ ਪਏ ਨੇ, ਤੇ ਛੋਟੀ ਮੋਟੀ ਰਕਮ ਨਹੀਂ ਹੈ, 19 ਬਿਲੀਅਨ ਡਾਲਰ ਨੇ ਤੇ 7 ਮਿਲੀਅਨ ਤੋਂ ਵੱਧ ਲੋਕਾਂ ਦਾ ਇਹਦੇ ਵਿੱਚ ਹਿੱਸਾ। ਤੇ ਜੇਕਰ ਤੁਸੀਂ ਵੀ ਤੁਹਾਨੂੰ ਲੱਗਦਾ ਕਿ ਸ਼ਿਕਾਰ ਹੋ ਜੀ ਲੋਸਟ ਸੁਪਰ ਦਾ ਤੇ ਕਲੇਮ ਜ਼ਰੂਰ ਕਰਨਾ, ਤੇ ਸਾਡੀ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਵੀ ਜ਼ਰੂਰ ਦੱਸਣਾ SMS ਕਰਕੇ। ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਮੁੱਦੇ ਚੱਕੀਏ, ਕੋਈ ਐਸੇ ਸਵਾਲ ਹੈ ਜੋ ਤੁਸੀਂ ਚਾਹੁੰਦੇ ਹੋ ਕਿ ਸਰਕਾਰਾਂ ਜਾਂ ਵਿਭਾਗਾਂ ਤੱਕ ਲੈ ਕੇ ਜਾਈਏ, ਤੇ ਸਾਨੂੰ ਜ਼ਰੂਰ ਦੱਸਣਾ ਜੀ 04397997670 4347997670 ਉੱਤੇ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो।